ਦੋਸਤੋ, ਕਿਤਾਬੇ ਮੁਕੱਦਸ ਬਾਈਬਲ ਦੀਆਂ ਖੂਬਸੂਰਤ ਤੇ ਜ਼ਿੰਦਗੀ ਬਖਸ਼ ਗੱਲਾਂ ਨਾਲ ਸਜਾਇਆ ਗਿਆ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸੱਚੀਆਂ ਗੱਲਾਂ, ਤੇ ਮੈਂ ਹਾਂ ਤੁਹਾਡੀ ਮੇਜ਼ਬਾਨ ਨਸਰੀਨ ਅਨਵਰ। ਜਿੰਨੇ ਵੀ ਭੈਣ ਭਰਾ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਸਾਰਿਆਂ ਨੂੰ ਅੱਜ ਦੇ ਪ੍ਰੋਗਰਾਮ ਵਿੱਚ ਖੁਸ਼ ਆਮਦੀਦ ਤੇ ਬਹੁਤ ਬਹੁਤ ਸਲਾਮ। ਸਾਥੀਓ, ਪਿਛਲੇ ਹਫ਼ਤੇ ਦੇ ਪ੍ਰੋਗਰਾਮ ਦੇ ਬਾਰੇ ਤੁਸੀਂ ਆਪਣੀ ਫੋਨ ਕਾਲਸ ਤੇ ਈਮੇਲਸ ਦੇ ਜ਼ਰੀਏ ਕਾਫ਼ੀ ਜ਼ਿਆਦਾ ਪਸੰਦੀਦਗੀ ਦਾ ਇਜ਼ਹਾਰ ਕੀਤਾ ਹੈ। ਸਾਨੂੰ ਖੁਸ਼ੀ ਹੈ ਕਿ ਖੁਦਾ ਪ੍ਰੋਗਰਾਮ ਸੱਚੀਆਂ ਗੱਲਾਂ ਦੀ ਟੀਮ ਨੂੰ ਆਪਣੇ ਨਾਂ ਦੇ ਜਲਾਲ ਲਈ ਇਸਤੇਮਾਲ ਕਰ ਰਿਹਾ ਹੈ। ਪ੍ਰੋਗਰਾਮ ਸੁਣਦੇ ਰਹੋ, ਯਕੀਨਨ ਅੱਜ ਦਾ ਪ੍ਰੋਗਰਾਮ ਵੀ ਤੁਹਾਡੇ ਵਾਸਤੇ ਬਹੁਤ ਸਾਰੀਆਂ ਬਰਕਤਾਂ ਲੈ ਕੇ ਆਇਆ ਹੈ। ਅਜ਼ੀਜ਼ੋ, ਜੇ ਅਸੀਂ ਆਪਣੇ ਆਲੇ ਦੁਆਲੇ ਨਜ਼ਰ ਦੌੜਾਈਏ ਤੇ ਇਸ ਦੁਨੀਆ ਦਾ ਹਰ ਸ਼ਖਸ ਹੀ ਕਿਸੇ ਨਾ ਕਿਸੇ ਪਰੇਸ਼ਾਨੀ ਜਾਂ ਮਸਲੇ ਦਾ ਸ਼ਿਕਾਰ ਹੈ। ਕੋਈ ਆਪਣੀ ਬਿਮਾਰੀ ਤੋਂ ਪਰੇਸ਼ਾਨ ਹੈ ਤੇ ਕੋਈ ਆਪਣੀ ਨੌਕਰੀ ਦੀ ਫਿਕਰ 'ਚ, ਕਿਸੇ ਤੇ ਬੱਚੇ ਨਾ ਫਰਮਾਨ ਨੇ ਤੇ ਕੋਈ ਮਾਲੀ ਪਰੇਸ਼ਾਨੀ ਦਾ ਸ਼ਿਕਾਰ ਹੈ। ਕੁਝ ਲੋਕ ਤੇ ਕਿਸੇ ਖਾਸ ਅਹੁਦੇ ਤੇ ਇਖਤਿਆਰ ਨੂੰ ਹਾਸਲ ਕਰਨ ਲਈ ਦੌੜ 'ਚ ਲੱਗੇ ਨੇ। ਸਾਥੀਓ, ਵੇਖਿਆ ਜਾਏ ਤੇ ਹਰ ਪਾਸੇ ਅਫਰਾ ਤਫਰੀ ਤੇ ਨਫਸਾ ਨਫਸੀ ਦਾ ਦੌਰ ਹੈ। ਹਰ ਸ਼ਖਸ ਆਪਣੇ ਬੁਰੇ ਹਾਲਾਤ ਨੂੰ ਚੰਗੇ ਹਾਲਾਤ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਖਾਨਦਾਨ ਤੇ ਮਾਸ਼ਰੇ 'ਚ ਇੱਜ਼ਤ ਦੀ ਜ਼ਿੰਦਗੀ ਗੁਜ਼ਾਰੇ। ਅਜ਼ੀਜ਼ੋ, ਚਾਹੇ ਕੋਈ ਸ਼ਖਸ ਕਿੰਨਾ ਵੀ ਪਰੇਸ਼ਾਨ, ਬਿਮਾਰ ਜਾਂ ਬਦਹਾਲ ਕਿਉਂ ਨਾ ਹੋਏ, ਖੁਦਾ ਉਹਦੀ ਜ਼ਿੰਦਗੀ 'ਚ ਕੰਮ ਕਰ ਸਕਦਾ ਹੈ। ਖੁਦਾ ਸਾਡੀ ਮਾਯੂਸੀ ਨੂੰ ਇੱਕ ਨਵੀਂ ਉਮੀਦ 'ਚ ਬਦਲ ਸਕਦਾ ਹੈ। ਆਓ ਫਿਰ ਕਿਤਾਬੇ ਮੁਕੱਦਸ ਬਾਈਬਲ ਦੀ ਰੋਸ਼ਨੀ 'ਚ ਵੇਖੀਏ ਕਿ ਖੁਦਾ ਕਿਸ ਤਰ੍ਹਾਂ ਸਾਡੀ ਮਾਯੂਸੀ ਨੂੰ ਉਮੀਦ 'ਚ ਬਦਲਦਾ ਹੈ। ਸਾਥੀਓ, ਅੱਜ ਦੀ ਗੱਲਬਾਤ ਤਾਂ ਬਹੁਤ ਹੀ ਜ਼ਬਰਦਸਤ ਹੈ। ਬਦਰੂ ਗ੍ਰਿਫਤਾ ਸ਼ਖਸ ਦਾ ਹਾਲ ਸੁਣ ਕੇ ਇਹ ਵਾਜ਼ੇ ਹੁੰਦਾ ਹੈ ਕਿ ਖੁਦਾ ਇਨਸਾਨ ਦੇ ਬਦਤਰੀਨ ਹਾਲਾਤ ਨੂੰ ਬਿਹਤਰੀਨ ਹਾਲਾਤ ਵਿੱਚ ਬਦਲਣ ਦਾ ਮੁਕੰਮਲ ਇਖਤਿਆਰ ਤੇ ਕੁਦਰਤ ਰੱਖਦਾ ਹੈ।
ਭਾਈ ਨਵੀਦ, ਕੀ ਗੱਲ, ਬੜੇ ਦੁਖੀ ਪਏ ਲੱਗਦੇ ਹੋ, ਕਿਉਂ ਇਸ ਤਰ੍ਹਾਂ ਸਿਰ ਫੜ ਕੇ ਬੈਠੇ ਹੋ?
ਭਾਈ ਕੀ ਦੱਸਾਂ, ਬੜੀ ਮੁਸ਼ਕਲ ਵਿੱਚ ਫਸ ਗਿਆ ਵਾਂ।
ਕਿਹੜੀ ਮੁਸ਼ਕਲ ਵਿੱਚ? ਮੈਨੂੰ ਦੱਸੋ, ਹੋ ਸਕਦਾ ਮੈਂ ਤੁਹਾਡੀ ਮਦਦ ਕਰ ਸਕਾਂ।
ਹਾਂ ਭਾਈ, ਤੁਸੀਂ ਮੇਰੇ ਦੁੱਖ ਸੁੱਖ ਦੇ ਸਾਥੀ ਹੋ, ਤੁਹਾਨੂੰ ਨਹੀਂ ਦੱਸਾਂਗਾ ਤਾਂ ਕਿਹਨੂੰ ਦੱਸਾਂਗਾ? ਪਰ ਮੈਨੂੰ ਪਤਾ ਹੈ ਕਿ ਮੇਰੀ ਮਦਦ ਕਰਨਾ ਤੁਹਾਡੇ ਵੱਸੋਂ ਬਾਹਰ ਹੈ।
ਭਾਈ ਨਵੀਦ, ਤੁਸੀਂ ਦੱਸੋ ਤਾਂ ਸਹੀ।
ਭਾਈ, ਤੁਹਾਨੂੰ ਪਤਾ ਤਾਂ ਹੈ ਨਾ ਕਿ ਮੈਂ ਆਪਣੀ ਜ਼ਮੀਨ ਚੌਧਰੀ ਕੋਲ ਗਿਰਵੀ ਰੱਖ ਕੇ ਉਹਦੇ ਕੋਲੋਂ ਪੈਸੇ ਕਰਜ਼ ਦੇ ਤੌਰ 'ਤੇ ਚੁੱਕੇ ਸਨ, ਅਤੇ ਉਹਨਾਂ ਪੈਸਿਆਂ ਨਾਲ ਮੈਂ ਆਪਣੇ ਮੁੰਡੇ ਨੂੰ ਸ਼ਹਿਰ ਪੜ੍ਹਨ ਲਈ ਭੇਜਿਆ ਸੀ। ਇਸ ਗੱਲ ਨੂੰ 2 ਸਾਲ ਹੋ ਗਏ ਨੇ। ਸੋਚਿਆ ਸੀ ਫਸਲ ਚੰਗੀ ਹੋਵੇਗੀ ਅਤੇ ਚੌਧਰੀ ਦਾ ਕਰਜ਼ ਅਦਾ ਕਰਕੇ ਆਪਣੀ ਜ਼ਮੀਨ ਦੇ ਕਾਗਜ਼ ਚੌਧਰੀ ਕੋਲੋਂ ਵਾਪਸ ਲੈ ਲਵਾਂਗਾ। ਪਰ ਇਸ ਵਾਰੀ ਵੀ ਹਾਲਾਤ ਤੁਹਾਡੇ ਸਾਹਮਣੇ ਨੇ ਕਿ ਬਾਦਸ਼ਾਹ ਨੇ ਸਾਥ ਨਹੀਂ ਦਿੱਤਾ ਅਤੇ ਫਸਲ ਚੰਗੀ ਨਹੀਂ ਹੋਈ। ਮੈਂ ਚੌਧਰੀ ਕੋਲੋਂ 2 ਸਾਲ ਦਾ ਟਾਈਮ ਲਿਆ ਸੀ, ਹੁਣ ਮੇਰੇ ਕੋਲ ਬਸ 3 ਮਹੀਨੇ ਨੇ। ਜੇ ਮੈਂ ਚੌਧਰੀ ਦਾ ਸਾਰਾ ਕਰਜ਼ ਨਾ ਮੋੜਿਆ ਤਾਂ ਮੇਰੀ ਜ਼ਮੀਨ ਮੇਰੇ ਕੋਲ ਨਹੀਂ ਰਹੇਗੀ।
ਆਹੋ ਯਾਰ, ਗੱਲ ਤਾਂ ਬੜੀ ਪਰੇਸ਼ਾਨੀ ਦੀ ਹੈ। ਤੁਹਾਡੇ ਮੁੰਡੇ ਦੀ ਪੜ੍ਹਾਈ ਪੂਰੀ ਹੋ ਗਈ ਹੈ? ਜੇ ਉਹ ਸ਼ਹਿਰ ਵਿੱਚ ਕੋਈ ਨੌਕਰੀ ਕਰ ਲਵੇ ਤਾਂ ਤੁਹਾਡਾ ਭਾਰ ਹੌਲਾ ਹੋ ਸਕਦਾ ਹੈ।
ਨਹੀਂ ਭਾਈ, ਇਹ ਮੇਰੇ ਲਈ ਇੱਕ ਹੋਰ ਮੁਸ਼ਕਲ ਹੈ। ਮੇਰੇ ਮੁੰਡੇ ਦੀ ਪੜ੍ਹਾਈ ਦਾ ਖਰਚ 4 ਕਿਸ਼ਤਾਂ ਵਿੱਚ ਅਦਾ ਕਰਨਾ ਸੀ। ਜਿਹੜਾ ਕਰਜ਼ਾ ਮੈਂ ਚੌਧਰੀ ਕੋਲੋਂ ਲਿਆ ਸੀ ਉਹਦੇ ਵਿੱਚ ਮੈਂ ਬਸ 3 ਕਿਸ਼ਤਾਂ ਦਿੱਤੀਆਂ ਸਨ। ਹੁਣ ਇਸ ਮਹੀਨੇ ਉਹਦੀ ਵੀ ਆਖਰੀ ਕਿਸ਼ਤ ਦੇਣੀ ਹੈ। ਜੇ ਨਾ ਦਿੱਤੀ ਤਾਂ ਉਹਦੀ ਪੜ੍ਹਾਈ ਵਿੱਚ ਹੀ ਰਹਿ ਜਾਏਗੀ। ਕੁਝ ਸਮਝ ਨਹੀਂ ਆ ਰਹੀ ਕਿ ਕੀ ਕਰਾਂ
ਭਾਈ। ਮੁਸ਼ਕਲ ਤਾਂ ਬਹੁਤ ਵੱਡੀ ਹੈ। ਉਹ ਭਾਈ ਅਕਮਲ ਤੁਰਿਆ ਹੁੰਦਾ ਹੈ, ਇਹਦੇ ਨਾਲ ਸਲਾਹ ਕਰਨੀ ਆ, ਉਮੀਦ ਹੈ ਕੋਈ ਚੰਗੀ ਸਲਾਹ ਦੇਵੇਗਾ।
ਹਾਂ ਭਾਈ ਅਕਮਲ ਮੈਨੂੰ ਕੱਲ੍ਹ ਰਾਤ 'ਚ ਮਿਲਿਆ ਸੀ, ਉਹਨੂੰ ਮੈਂ ਸਾਰੀ ਗੱਲ ਦੱਸੀ। ਉਹਨੇ ਕਿਹਾ ਸੀ ਕਿ ਮੈਂ ਦੁਆ ਕਰਾਂਗਾ ਅਤੇ ਕੱਲ੍ਹ 3ੋਂ ਭਾਈ ਬਵਾਂਗੇ ਅਤੇ ਇਹਦੇ ਬਾਰੇ 'ਚ ਗੱਲਬਾਤ ਕਰਾਂਗੇ।
ਸਲਾਮ ਜੀ ਭਾਈਓ।
ਸਲਾਮ ਜੀ।
ਸੁਣਾਓ ਕੀ ਹਾਲ ਚਾਲ ਹੈ?
ਮੈਂ ਤਾਂ ਖੁਦਾ ਦੇ ਫਜ਼ਲ ਨਾਲ ਠੀਕ ਹਾਂ, ਪਰ ਭਾਈ ਨਵੀਦ ਬੜੀ ਮੁਸ਼ਕਿਲ ਵਿੱਚ ਫਸ ਗਿਆ ਹੈ।
ਆਹੋ ਯਾਰ, ਭਾਈ ਨਵੀਦ ਨੇ ਕੱਲ੍ਹ ਮੈਨੂੰ ਦੱਸਿਆ ਸੀ, ਮੁਸ਼ਕਿਲ ਤਾਂ ਬਹੁਤ ਵੱਡੀ ਹੈ, ਪਰ ਅਸੀਂ ਸਾਰੇ ਦੁਆ ਕਰ ਰਹੇ ਹਾਂ, ਖੁਦਾ ਬਿਹਤਰ ਹੱਲ ਕੱਢੇਗਾ।
ਭਾਈ ਮੈਨੂੰ ਤਾਂ ਕੋਈ ਸੂਰਤ ਨਜ਼ਰ ਨਹੀਂ ਆਉਂਦੀ ਸਵਾਏ ਦੇ ਕਿ ਜ਼ਮੀਨ ਚੌਧਰੀ ਦੇ ਨਾਵੇਂ ਕਰ ਦੇਵਾਂ ਅਤੇ ਮੁੰਡੇ ਨੂੰ ਵੀ ਸ਼ਹਿਰੋਂ ਵਾਪਸ ਬੁਲਾ ਲਵਾਂ।
ਨਹੀਂ ਭਾਈ ਨਵੀਦ, ਬੇਸ਼ੱਕ ਹਾਲਾਤ ਵੱਸੋਂ ਬਾਹਰ ਨਜ਼ਰ ਆਉਂਦੇ ਨੇ, ਪਰ ਸਾਡਾ ਖੁਦਾ ਨਾਮੁਮਕਿਨ ਨੂੰ ਮੁਮਕਿਨ ਕਰਨ ਦੀ ਕੁਦਰਤ ਰੱਖਦਾ ਹੈ ਅਤੇ ਬਦਤਰੀਨ ਹਾਲਾਤ ਨੂੰ ਬਿਹਤਰੀਨ ਹਾਲਾਤ ਬਣਾਉਣ ਦੀ ਕੁਦਰਤ ਰੱਖਦਾ ਹੈ। ਆਓ ਅਸੀਂ ਇਸ ਤਰ੍ਹਾਂ ਨਾ ਉਮੀਦੀ ਦੀਆਂ ਗੱਲਾਂ ਕਰਨ ਨਾਲੋਂ ਖੁਦਾ ਦੇ ਕਲਾਮ ਵੱਲ ਧਿਆਨ ਲਾਈਏ। ਅਤੇ ਮੈਂ ਕਲਾਮ ਵਿੱਚੋਂ ਤੁਹਾਡੇ ਸਾਹਮਣੇ ਜਿਹੜਾ ਹਵਾਲਾ ਰੱਖਣਾ ਚਾਹੁੰਦਾ ਹਾਂ ਉਹਦੇ ਵਿੱਚ ਐਸੇ ਆਦਮੀ ਦਾ ਹਾਲ ਦਰਜ ਹੈ ਜਿਹੜਾ ਬਦਰੂ ਗ੍ਰਿਫਤਾਰ ਹੋਣ ਦੀ ਵਜ੍ਹਾ ਤੋਂ ਇੰਨੀ ਕੁ ਬੁਰੀ ਹਾਲਤ ਵਿੱਚ ਸੀ ਕਿ ਅਸੀਂ ਕਹਿ ਸਕਦੇ ਹਾਂ ਕਿ ਉਹ ਉਸ ਇਲਾਕੇ ਦਾ ਸਭ ਤੋਂ ਬਦਹਾਲ ਯਾਨੀ ਬਦਤਰੀਨ ਆਦਮੀ ਸੀ। ਪਰ ਜਦੋਂ ਉਹਦਾ ਸਾਹਮਣਾ ਖੁਦਾਵੰਦ ਯਸੂ ਮਸੀਹ ਨਾਲ ਹੁੰਦਾ ਹੈ ਅਤੇ ਸਾਡੇ ਖੁਦਾਵੰਦ ਹੁਕਮ ਦੇ ਕੇ ਉਸ ਬਦਰੂ ਗ੍ਰਿਫਤਾਰ ਆਦਮੀ ਨੂੰ ਰਿਹਾਈ ਦਿੰਦੇ ਨੇ ਅਤੇ ਉਹਦੀ ਜ਼ਿੰਦਗੀ ਨੂੰ ਯਕਦਮ ਤਬਦੀਲ ਕਰਕੇ ਉਹਨੂੰ ਉਸ ਇਲਾਕੇ ਦਾ ਬਿਹਤਰੀਨ ਆਦਮੀ ਬਣਾ ਦਿੰਦੇ ਨੇ ਅਤੇ ਉਹਦੇ ਬਦਤਰੀਨ ਹਾਲਾਤ ਬਿਹਤਰੀਨ ਹਾਲਾਤ ਵਿੱਚ ਬਦਲ ਜਾਂਦੇ ਨੇ। ਇਸ ਆਦਮੀ ਦਾ ਹਾਲ ਮਰਕਸ ਦੇ ਅੰਜੀਲੀ ਬਿਆਨ ਦੇ 5 ਬਾਬ ਦੀ 1 ਆਇਤ ਤੋਂ ਲੈ ਕੇ 20 ਆਇਤ ਵਿੱਚ ਮਿਲਦਾ ਹੈ। ਇੱਥੇ ਇਸ ਤਰ੍ਹਾਂ ਲਿਖਿਆ ਹੈ ਅਤੇ ਉਹ ਝੀਲ ਦੇ ਪਾਰ ਗ੍ਰਾਸੀਨੀਓ ਦੇ ਇਲਾਕੇ ਵਿੱਚ ਪਹੁੰਚੇ ਅਤੇ ਜਦੋਂ ਉਹ ਕਿਸ਼ਤੀ ਤੋਂ ਉਤਰਿਆ ਤਾਂ ਫਿਲਫੌਰ ਇੱਕ ਆਦਮੀ ਜਿਹਦੇ ਵਿੱਚ ਨਾਪਾਕ ਰੂਹ ਸੀ ਕਬਰਾਂ ਵਿੱਚੋਂ ਨਿਕਲ ਕੇ ਉਹਨੂੰ ਮਿਲਿਆ। ਉਹ ਕਬਰਾਂ ਵਿੱਚ ਰਹਿੰਦਾ ਸੀ ਅਤੇ ਹੁਣ ਕੋਈ ਉਹਨੂੰ ਸੰਗਲਾਂ ਨਾਲ ਵੀ ਨਾ ਬੰਨ ਸਕਦਾ ਸੀ ਕਿਉਂਕਿ ਉਹ ਬਾਰ ਬਾਰ ਬੇੜੀਆਂ ਅਤੇ ਸੰਗਲਾਂ ਨਾਲ ਬੰਨਿਆ ਗਿਆ ਸੀ। ਪਰ ਉਹਨੇ ਸੰਗਲਾਂ ਨੂੰ ਤੋੜਿਆ ਅਤੇ ਬੇੜੀਆਂ ਨੂੰ ਟੋਟੇ ਟੋਟੇ ਕੀਤਾ ਸੀ ਅਤੇ ਕੋਈ ਉਹਨੂੰ ਕਾਬੂ ਵਿੱਚ ਨਾ ਲਿਆ ਸਕਦਾ ਸੀ ਅਤੇ ਉਹ ਹਮੇਸ਼ਾ ਰਾਤ ਦਿਨ ਕਬਰਾਂ ਅਤੇ ਪਹਾੜਾਂ ਵਿੱਚ ਚੀਕਦਾ ਅਤੇ ਆਪਣੇ 'ਤੇ ਪੱਥਰਾਂ ਨਾਲ ਜ਼ਖਮੀ ਕਰਦਾ ਸੀ। ਉਹ ਯਸੂ ਨੂੰ ਦੂਰੋਂ ਵੇਖ ਕੇ ਦੌੜਿਆ ਅਤੇ ਉਹਨੂੰ ਸਜਦਾ ਕੀਤਾ ਅਤੇ ਬੜੀ ਆਵਾਜ਼ ਨਾਲ ਪੁਕਾਰ ਕੇ ਕਿਹਾ, ਐ ਯਸੂ ਖੁਦਾ ਤਾਲਾ ਦੇ ਫਰਜ਼ੰਦ, ਮੈਨੂੰ ਤੇਰੇ ਨਾਲ ਕੀ ਕੰਮ? ਤੈਨੂੰ ਖੁਦਾ ਦੀ ਸਹੁੰ ਦੇਣਾ ਵਾਂ, ਮੈਨੂੰ ਅਜ਼ਾਬ ਵਿੱਚ ਨਾ ਪਾ। ਕਿਉਂਕਿ ਉਸਨੇ ਉਹਨੂੰ ਕਿਹਾ ਸੀ ਕਿ ਐ ਨਾਪਾਕ ਰੂਹ ਇਸ ਆਦਮੀ ਵਿੱਚੋਂ ਨਿਕਲ ਆ। ਫਿਰ ਉਸਨੇ ਉਹਨੂੰ ਪੁੱਛਿਆ, ਤੇਰਾ ਨਾਂ ਕੀ ਹੈ? ਉਸਨੇ ਉਹਨੂੰ ਕਿਹਾ, ਮੇਰਾ ਨਾਂ ਲਸ਼ਕਰ ਹੈ ਕਿਉਂਕਿ ਅਸੀਂ ਬਹੁਤ ਸਾਰੀਆਂ ਵਾਂ। ਫਿਰ ਉਸਨੇ ਉਹਦੀ ਬਹੁਤ ਮਿੰਨਤ ਕੀਤੀ ਕਿ ਸਾਨੂੰ ਇਸ ਇਲਾਕੇ ਵਿੱਚੋਂ ਬਾਹਰ ਨਾ ਭੇਜ। ਅਤੇ ਉੱਥੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਇੱਜੜ ਚੱਲ ਰਿਹਾ ਸੀ, ਸੋ ਉਹਨਾਂ ਨੇ ਉਸਦੀ ਮਿੰਨਤ ਕਰਕੇ ਕਿਹਾ ਕਿ ਸਾਨੂੰ ਉਹਨਾਂ ਸੂਰਾਂ ਵਿੱਚ ਭੇਜ ਦੇ ਤਾਂ ਜੇ ਅਸੀਂ ਉਹਨਾਂ ਵਿੱਚ ਜਾਈਏ। ਸੋ ਉਸਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਅਤੇ ਨਾਪਾਕ ਰੂਹਾਂ ਨਿਕਲ ਕੇ ਸੂਰਾਂ ਵਿੱਚ ਚਲੀਆਂ ਗਈਆਂ ਅਤੇ ਉਹ ਇੱਜੜ ਜਿਹੜਾ ਕੋਈ 2000 ਦਾ ਸੀ ਕੰਢੇ ਤੋਂ ਸਿਰ ਤੋੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਝੀਲ ਵਿੱਚ ਡੁੱਬ ਮਰਿਆ। ਅਤੇ ਉਹਨਾਂ ਦੇ ਚਾਰਨ ਵਾਲਿਆਂ ਨੇ ਭੱਜ ਕੇ ਸ਼ਹਿਰ ਅਤੇ ਪਿੰਡ ਵਿੱਚ ਖਬਰ ਪਹੁੰਚਾਈ। ਸੋ ਲੋਕ ਇਹ ਹਾਲ ਵੇਖਣ ਨੂੰ ਨਿਕਲ ਕੇ ਯਸੂ ਦੇ ਕੋਲ ਆਏ ਅਤੇ ਜਿਹਦੇ ਵਿੱਚ ਬਦਰੂਆਂ ਯਾਨੀ ਬਦਰੂਆਂ ਦਾ ਲਸ਼ਕਰ ਸੀ ਉਹਨੂੰ ਬੈਠੇ ਅਤੇ ਕੱਪੜੇ ਪਾਏ ਹੋਏ ਹੋਸ਼ ਵਿੱਚ ਵੇਖ ਕੇ ਡਰ ਗਏ। ਅਤੇ ਵੇਖਣ ਵਾਲਿਆਂ ਨੇ ਉਹਦਾ ਹਾਲ ਜਿਹਦੇ ਵਿੱਚ ਬਦਰੂਆਂ ਸਨ ਅਤੇ ਸੂਰਾਂ ਦਾ ਹਾਲ ਉਹਨਾਂ ਅੱਗੇ ਬਿਆਨ ਕੀਤਾ ਅਤੇ ਉਹ ਉਹਦੀ ਮਿੰਨਤ ਕਰਨ ਲੱਗੇ ਕਿ ਸਾਡੀ ਸਰਹੱਦ ਵਿੱਚੋਂ ਚਲਾ ਜਾ। ਅਤੇ ਜਦੋਂ ਉਹ ਕਿਸ਼ਤੀ ਵਿੱਚ ਦਾਖਲ ਹੋਣ ਲੱਗਾ ਅਤੇ ਜਿਹਦੇ ਵਿੱਚ ਬਦਰੂਆਂ ਸਨ, ਉਸਨੇ ਉਹਦੀ ਮਿੰਨਤ ਕੀਤੀ ਕਿ ਮੈਂ ਤੇਰੇ ਨਾਲ ਰਵਾਂ, ਪਰ ਉਸਨੇ ਉਹਨੂੰ ਇਜਾਜ਼ਤ ਨਾ ਦਿੱਤੀ, ਬਲਕਿ ਉਸਨੇ ਕਿਹਾ ਕਿ ਆਪਣੇ ਲੋਕਾਂ ਦੇ ਕੋਲ ਆਪਣੇ ਘਰ ਜਾ ਅਤੇ ਉਹਨਾਂ ਨੂੰ ਖਬਰ ਦੇ ਕਿ ਖੁਦਾਵੰਦ ਨੇ ਤੇਰੇ ਵਾਸਤੇ ਕੈਸੇ ਵੱਡੇ ਕੰਮ ਕੀਤੇ ਅਤੇ ਤੇਰੇ ਉੱਤੇ ਰਹਿਮ ਕੀਤਾ। ਉਹ ਗਿਆ ਅਤੇ ਦਕਪਲਸ ਵਿੱਚ ਇਸ ਗੱਲ ਦਾ ਚਰਚਾ ਕਰਨ ਲੱਗਾ ਕਿ ਯਸੂ ਨੇ ਉਹਦੇ ਲਈ ਕੈਸੇ ਵੱਡੇ ਕੰਮ ਕੀਤੇ ਅਤੇ ਸਾਰੇ ਲੋਕ ਹੈਰਾਨ ਹੁੰਦੇ ਸਨ। ਆਮੀਨ। ਭਾਈਓ, ਜਿਸ ਆਦਮੀ ਦਾ ਹਾਲ ਅਸਾਂ ਮਰਕਸ ਦੇ ਅੰਜੀਲੀ ਬਿਆਨ ਵਿੱਚੋਂ ਪੜ੍ਹਿਆ ਹੈ, ਇਹਦਾ ਹਾਲ ਲੂਕਾ ਵੀ ਆਪਣੇ ਅੰਜੀਲੀ ਬਿਆਨ ਦੇ 8 ਬਾਬ ਦੀ 1 ਆਇਤ ਤੋਂ ਲੈ ਕੇ 20 ਆਇਤ ਵਿੱਚ ਖੁਦਾ ਦੇ ਇਲਹਾਮ ਨਾਲ ਲਿਖਦਾ ਹੈ। ਅਤੇ ਅਸੀਂ ਇਸ ਵਾਕਿਆ 'ਤੇ ਜਦੋਂ ਗੌਰ ਕਰਾਂਗੇ ਤਾਂ ਮਰਕਸ ਦੇ ਅੰਜੀਲੀ ਬਿਆਨ ਦੇ ਨਾਲ ਲੂਕਾ ਦੇ ਅੰਜੀਲੀ ਬਿਆਨ ਨੂੰ ਵੀ ਵੇਖਾਂਗੇ ਤਾਂ ਕਿ ਅਸੀਂ ਇਹਨੂੰ ਬਿਹਤਰ ਤੌਰ 'ਤੇ ਸਮਝ ਸਕੀਏ। ਮੈਂ ਇਸ ਹਵਾਲੇ ਵਿੱਚੋਂ 3 ਖਾਸ ਗੱਲਾਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਅਸੀਂ ਇਸ ਬਦਰੂ ਗ੍ਰਿਫਤਾਰ ਆਦਮੀ ਦੀ ਹਾਲਤ ਉੱਤੇ ਗੌਰ ਕਰਾਂਗੇ ਕਿ ਉਹ ਕਿਸ ਤਰ੍ਹਾਂ ਉਸ ਇਲਾਕੇ ਦਾ ਸਭ ਤੋਂ ਬਦਹਾਲ ਜਾਂ ਬਦਤਰੀਨ ਆਦਮੀ ਸੀ। ਫਿਰ ਅਸੀਂ ਵੇਖਾਂਗੇ ਕਿ ਕਿਸ ਤਰ੍ਹਾਂ ਸਾਡੇ ਖੁਦਾਵੰਦ ਯਸੂ ਅਲ ਮਸੀਹ ਇਸ ਬਦਹਾਲ ਆਦਮੀ ਦੀ ਰਿਹਾਈ ਅਤੇ ਨਜਾਤ ਦਾ ਮਨਸੂਬਾ ਬਣਾਉਂਦੇ ਨੇ ਅਤੇ ਇਹਨੂੰ ਅਮਲ ਵਿੱਚ ਲਿਆਉਂਦੇ ਨੇ। ਅਤੇ 3 ਨੰਬਰ ਉੱਤੇ ਅਸੀਂ ਇਸ ਆਦਮੀ ਦੀ ਬਿਹਤਰੀਨ ਹਾਲਤ ਉੱਤੇ ਗੌਰ ਕਰਾਂਗੇ ਕਿ ਉਹ ਕਿਸ ਤਰ੍ਹਾਂ ਬਦਤਰੀਨ ਤੋਂ ਬਿਹਤਰੀਨ ਬਣ ਗਿਆ। ਸੋ ਪਹਿਲੀ ਗੱਲ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਵਾਂ ਉਹ ਵੇ ਬਦਰੂ ਗ੍ਰਿਫਤਾਰ ਆਦਮੀ ਦੀ ਬਦਤਰੀਨ ਹਾਲਤ। ਜਦੋਂ ਅਸੀਂ ਇਸ ਬਦਰੂ ਗ੍ਰਿਫਤਾਰ ਆਦਮੀ ਦੀ ਬਦਹਾਲੀ ਉੱਤੇ ਗੌਰ ਕਰੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਉਹਦੀ ਰਿਹਾਈ ਅਤੇ ਬਹਾਲੀ ਲਈ ਇਨਸਾਨੀ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਸਨ। ਉਹਦਾ ਖਾਨਦਾਨ, ਦੂਜੇ ਅਜ਼ੀਜ਼ ਅਤੇ ਇਲਾਕੇ ਦੇ ਸਾਰੇ ਲੋਕ ਉਹਦੀ ਸ਼ਿਫਾ ਦੇ ਤਲਕ ਨਾਲ ਨਾ ਉਮੀਦ ਹੋ ਗਏ ਸਨ ਅਤੇ ਹਥਿਆਰ ਸੁੱਟ ਬੈਠੇ ਸਨ। ਲਾਜ਼ਮ ਹੈ ਕਿ ਜਦੋਂ ਉਹ ਇੰਨੀ ਬੁਰੀ ਹਾਲਤ ਵਿੱਚ ਸੀ ਤਾਂ ਉਹਦੇ ਖਾਨਦਾਨ, ਉਹਦੇ ਅਜ਼ੀਜ਼ਾਂ ਅਤੇ ਮੁਮਕਿਨ ਹੈ ਇਲਾਕੇ ਦੇ ਦੂਜੇ ਲੋਕਾਂ ਨੇ ਵੀ ਉਹਦੀ ਮਦਦ ਕੀਤੀ ਹੋਵੇਗੀ ਅਤੇ ਉਹਦੀ ਰਿਹਾਈ ਲਈ ਕੋਸ਼ਿਸ਼ਾਂ ਕੀਤੀਆਂ ਹੋਣਗੀਆਂ। ਅਤੇ ਐਨ ਮੁਮਕਿਨ ਹੈ ਕਿ ਉਹਨਾਂ ਨੇ ਆਪਣੇ ਮਜ਼ਹਬੀ ਰਾਨਮਾਵਾਂ ਕੋਲੋਂ ਵੀ ਮਦਦ ਮੰਗੀ ਹੋਵੇ, ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਹਵਾਲੇ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਕਈ ਵਾਰ ਉਹਨੂੰ ਬੇੜੀਆਂ ਅਤੇ ਸੰਗਲਾਂ ਨਾਲ ਬੰਨਿਆ ਸੀ, ਪਰ ਉਹਨੇ ਸੰਗਲਾਂ ਨੂੰ ਤੋੜਿਆ ਅਤੇ ਬੇੜੀਆਂ ਨੂੰ ਟੋਟੇ ਟੋਟੇ ਕੀਤਾ ਸੀ ਅਤੇ ਕੋਈ ਉਹਨੂੰ ਕਾਬੂ ਵਿੱਚ ਨਹੀਂ ਸੀ ਲਿਆ ਸਕਦਾ। ਫਿਰ ਅਸੀਂ ਵੇਖਦੇ ਹਾਂ ਕਿ ਉਹ ਕਬਰਾਂ ਵਿੱਚ ਰਹਿੰਦਾ ਸੀ। ਉਹ ਆਪਣੇ ਖਾਨਦਾਨ ਅਤੇ ਮਾਸ਼ਰੇ ਤੋਂ ਵੱਖ ਹੋ ਗਿਆ ਸੀ। ਉਹਦੀ ਕੋਈ ਖਾਨਦਾਨੀ ਅਤੇ ਮਾਸ਼ਰਤੀ ਜ਼ਿੰਦਗੀ ਨਹੀਂ ਸੀ। ਉਹ ਪੂਰੀ ਤਰ੍ਹਾਂ ਅਬਲੀਸ ਦੇ ਕਬਜ਼ੇ ਵਿੱਚ ਸੀ। ਉਹਨੂੰ ਕੋਈ ਹੋਸ਼ ਨਹੀਂ ਸੀ। ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਉਹਨੇ ਆਪਣੇ ਆਪ ਨਾਲ ਕਿਸ ਤਰ੍ਹਾਂ ਸਲੂਕ ਕਰਨਾ। ਉਹ ਆਪਣੇ ਆਪ ਨੂੰ ਰੋੜਿਆਂ ਨਾਲ ਜ਼ਖਮੀ ਕਰਦਾ ਸੀ। ਅਤੇ ਲੂਕਾ ਦੇ ਇੰਜੀਲੀ ਬਿਆਨ ਵਿੱਚ ਦਰਜ ਹੈ ਕਿ ਉਹਨੇ ਬੜੀ ਮੁੱਦਤ ਤੋਂ ਕੱਪੜੇ ਵੀ ਨਹੀਂ ਸਨ ਪਾਏ ਅਤੇ ਬਦਰੂਆਂ ਉਹਨੂੰ ਬਿਆਬਾਨਾਂ ਵਿੱਚ ਭਜਾਈ ਫਿਰਦੀਆਂ ਸਨ। ਸੋ ਖਾਨਦਾਨੀ ਅਤੇ ਮਾਸ਼ਰਤੀ ਜ਼ਿੰਦਗੀ ਤੋਂ ਦੂਰ ਦੀ ਗੱਲ, ਉਹ ਇੰਨੀ ਕੁ ਬੁਰੀ ਹਾਲਤ ਵਿੱਚ ਸੀ ਕਿ ਉਹਦੀ ਕੋਈ ਸ਼ਖਸੀ ਜ਼ਿੰਦਗੀ ਵੀ ਨਹੀਂ ਸੀ। ਜੇ ਅਸੀਂ ਆਖੀਏ ਕਿ ਉਹ ਇਨਸਾਨੀ ਦੁਨੀਆਂ ਵਿੱਚੋਂ ਵੱਖ ਹੋ ਗਿਆ ਸੀ ਅਤੇ ਅਬਲੀਸ ਦੀ ਦੁਨੀਆਂ ਵਿੱਚ ਰਹਿੰਦਾ ਸੀ ਤਾਂ ਇਹ ਗਲਤ ਨਹੀਂ ਹੋਵੇਗਾ। ਸਾਡੇ ਖੁਦਾਵੰਦ ਨੇ ਬੜੇ ਬੜੇ ਦੁਖੀਆਂ ਅਤੇ ਮੁਸੀਬਤ ਦੇ ਮਾਰਿਆਂ ਨੂੰ ਰਿਹਾਈ ਦਿੱਤੀ, ਪਰ ਲੱਗਦਾ ਹੈ ਕਿ ਇਹਦੇ ਨਾਲੋਂ ਬਦਹਾਲ ਆਦਮੀ ਹੋਰ ਕੋਈ ਨਹੀਂ ਸੀ। ਜੇ ਉਸ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਅਤੇ ਇਸ ਬਦਰੂ ਗ੍ਰਿਫਤਾਰ ਆਦਮੀ ਦੀ ਜ਼ਿੰਦਗੀ ਨੂੰ ਵੇਖੀਏ ਤਾਂ ਸਾਰੇ ਲੋਕ ਆਪਣੀ ਆਮ ਸ਼ਖਸੀ ਖਾਨਦਾਨੀ ਅਤੇ ਮਾਸ਼ਰਤੀ ਜ਼ਿੰਦਗੀ ਗੁਜ਼ਾਰ ਰਹੇ ਸਨ, ਪਰ ਇਹ ਬਦਰੂ ਗ੍ਰਿਫਤਾਰ ਆਦਮੀ ਇਹਨਾਂ ਸਾਰੀਆਂ ਨੇਮਤਾਂ ਤੋਂ ਖਾਰਜ ਸੀ ਅਤੇ ਬਦਰੂਆਂ ਦੇ ਹੱਥੋਂ ਦੁੱਖ ਪਾਉਂਦਾ ਸੀ ਅਤੇ ਇਲਾਕੇ ਦੇ ਲੋਕਾਂ ਵਿੱਚੋਂ ਸਾਰਿਆਂ ਤੋਂ ਬਦਹਾਲ ਜਾਂ ਬਦਤਰੀਨ ਆਦਮੀ ਸੀ।
ਵਾਕਈ ਭਾਈ ਅਕਮਲ, ਇਹ ਤਾਂ ਬੜੀ ਬੁਰੀ ਹਾਲਤ ਦੇ ਵਿੱਚ ਸੀ।
ਹਾਂਜੀ ਬਿਲਕੁਲ, ਅਤੇ ਇਹੋ ਹੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਂ। ਆਓ ਹੁਣ ਅਸੀਂ ਆਪਣੇ ਦੂਜੇ ਨੁਕਤੇ ਵੱਲ ਅੱਗੇ ਵਧੀਏ। ਅਤੇ ਦੂਜੀ ਗੱਲ ਜਿਹੜੀ ਇਸ ਹਵਾਲੇ 'ਚ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਵਾਂ, ਉਹ ਵੇ ਇਸ ਬਦਰੂ ਗ੍ਰਿਫਤਾਰ ਆਦਮੀ ਲਈ ਖੁਦਾਵੰਦ ਯਸੂ ਦਾ ਨਜਾਤ ਦਾ ਮਨਸੂਬਾ। ਜੇ ਮਰਕਜ਼ 4 ਬਾਬ ਦੀ 35 ਆਇਤ ਵੇਖੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਅਲਮਸੀਹ ਉਹਦੀ ਨਜਾਤ ਦਾ ਮਨਸੂਬਾ ਬਣਾਉਂਦੇ ਨੇ। ਇੱਥੇ ਲਿਖਿਆ ਹੈ ਕਿ ਉਸੇ ਦਿਨ ਜਦੋਂ ਸ਼ਾਮ ਹੋਈ ਤਾਂ ਉਹਨੇ, ਯਾਨੀ ਖੁਦਾਵੰਦ ਯਸੂ ਨੇ ਉਹਨਾਂ ਨੂੰ ਯਾਨੀ ਸ਼ਾਗਿਰਦਾਂ ਨੂੰ ਕਿਹਾ ਕਿ ਆਓ ਪਾਰ ਚੱਲੀਏ। ਖੁਦਾਵੰਦ ਝੀਲ ਦੇ ਪਾਰ ਗ੍ਰਾਸੀਨੀਓ ਦੇ ਇਲਾਕੇ ਵਿੱਚ ਆਉਂਦੇ ਨੇ ਤਾਂ ਕਿ ਬਦਰੂ ਗ੍ਰਿਫਤਾਰ ਆਦਮੀ ਨੂੰ ਰਿਹਾਈ ਦੇਣ। ਅਤੇ ਇਹੋ ਹੀ ਇੱਕ ਕੰਮ ਸੀ ਜਿਹੜਾ ਸਾਡੇ ਖੁਦਾਵੰਦ ਗ੍ਰਾਸੀਨੀਆ ਦੇ ਇਲਾਕੇ ਵਿੱਚ ਕਰਨ ਲਈ ਗਏ। ਦੱਸਣ ਦਾ ਮਕਸਦ ਇਹ ਵੇ ਕਿ ਬਦਰੂ ਗ੍ਰਿਫਤਾਰ ਆਦਮੀ ਦੀ ਰਿਹਾਈ ਕਤਨ ਖੁਦਾਵੰਦ ਦਾ ਮਨਸੂਬਾ ਸੀ। ਜਦੋਂ ਬਦਰੂ ਗ੍ਰਿਫਤਾਰ ਆਦਮੀ ਦਾ ਸਾਹਮਣਾ ਅਲਮਸੀਹ ਨਾਲ ਹੁੰਦਾ ਹੈ ਅਤੇ ਬਦਰੂ ਗ੍ਰਿਫਤਾਰ ਆਦਮੀ ਬਾਰੇ ਇਸ ਤਰ੍ਹਾਂ ਲਿਖਿਆ ਹੈ ਕਿ ਉਹ ਯਸੂ ਨੂੰ ਦੂਰੋਂ ਵੇਖ ਕੇ ਦੌੜਿਆ ਅਤੇ ਉਹਨੂੰ ਸਜਦਾ ਕੀਤਾ ਅਤੇ ਬੜੀ ਆਵਾਜ਼ ਨਾਲ ਪੁਕਾਰ ਕੇ ਕਿਹਾ, ਮੈਂ ਤੇਰੀ ਮਿੰਨਤ ਕਰਨਾ ਵਾਂ, ਮੈਨੂੰ ਅਜ਼ਾਬ ਵਿੱਚ ਨਾ ਸੁੱਟ। ਇਹ ਸਾਰੇ ਲਫ਼ਜ਼ ਉਸ ਬਦਰੂ ਗ੍ਰਿਫਤਾਰ ਆਦਮੀ ਦੇ ਨਹੀਂ ਸਨ ਬਲਕਿ ਅਬਲੀਸ ਯਾਨੀ ਬਦਰੂਆਂ ਦੇ ਸਨ। ਬਦਰੂਆਂ ਨੇ ਵੇਖ ਲਿਆ ਕਿ ਹੁਣ ਇਸ ਆਦਮੀ ਦੀ ਜ਼ਿੰਦਗੀ ਵਿੱਚ ਉਹ ਮਜ਼ੀਦ ਆਪਣਾ ਕੰਮ ਨਹੀਂ ਕਰ ਸਕਦੀਆਂ ਅਤੇ ਉਹਨਾਂ ਦੀ ਸਜ਼ਾ ਅਤੇ ਹਲਾਕਤ ਤੈਅ ਵੇ। ਇਸ ਲਈ ਉਹ ਖੁਦਾਵੰਦ ਕੋਲੋਂ ਰਹਿਮ ਮੰਗਦੀਆਂ ਨੇ, ਉਹਦੇ ਅੱਗੇ ਮਿੰਨਤ ਕਰਦੀਆਂ ਨੇ ਕਿ ਉਹਨਾਂ ਨੂੰ ਅਜ਼ਾਬ ਵਿੱਚ ਨਾ ਸੁੱਟਿਆ ਜਾਏ। ਉਹ ਦਰਖਾਸਤ ਕਰਦੀਆਂ ਨੇ ਕਿ ਉਹ ਇਸ ਆਦਮੀ ਨੂੰ ਛੱਡ ਕੇ ਸੂਰਾਂ ਵਿੱਚ ਜਾਣਾ ਚਾਹੁੰਦੀਆਂ ਨੇ ਅਤੇ ਖੁਦਾਵੰਦ ਇਸ ਆਦਮੀ ਦੀ ਰਿਹਾਈ ਦਾ ਹੁਕਮ ਸਾਦਰ ਫਰਮਾਉਂਦੇ ਨੇ ਅਤੇ ਬਦਰੂਆਂ ਨੂੰ ਇਜਾਜ਼ਤ ਦਿੰਦੇ ਨੇ ਕਿ ਉਹ ਸੂਰਾਂ ਵਿੱਚ ਚਲੀਆਂ ਜਾਣ। ਹੁਣ ਉਸ ਬਦਰੂ ਗ੍ਰਿਫਤਾਰ ਆਦਮੀ ਦੀ ਹਾਲਤ ਬਿਲਕੁਲ ਬਦਲ ਜਾਂਦੀ, ਉਹ ਹੋਸ਼ ਵਿੱਚ ਆ ਜਾਂਦਾ ਹੈ। ਹੁਣ ਲੋਕਾਂ ਨੇ ਉਹਨੂੰ ਕੱਪੜੇ ਪਾਏ ਹੋਏ ਵੇਖਿਆ। ਹੁਣ ਉਹ ਚੀਕਦਾ ਹੋਇਆ ਕਬਰਾਂ ਵਿੱਚ ਇੱਧਰ ਉੱਧਰ ਨਹੀਂ ਸੀ ਦੌੜ ਰਿਹਾ ਬਲਕਿ ਉਹ ਆਰਾਮ ਨਾਲ ਯਸੂ ਦੇ ਕਦਮਾਂ ਵਿੱਚ ਬੈਠਾ ਸੀ। ਸੋ ਖੁਦਾਵੰਦ ਯਸੂ ਅਲਮਸੀਹ ਅਤੇ ਉਹਦੀ ਕੁਦਰਤ ਨਾਲ ਆਹਮਣਾ ਸਾਹਮਣਾ ਹੁੰਦੇ ਹੀ ਬਦਰੂਆਂ ਉਹਨੂੰ ਛੱਡ ਕੇ ਦੌੜ ਜਾਂਦੀਆਂ ਨੇ ਅਤੇ ਉਹ ਆਦਮੀ ਮੁਕੰਮਲ ਤੌਰ 'ਤੇ ਆਜ਼ਾਦ ਹੋ ਜਾਂਦਾ ਹੈ ਅਤੇ ਉਹਦੀ ਜ਼ਿੰਦਗੀ ਵਿੱਚ ਸਲਾਮਤੀ ਅਤੇ ਇਤਮਾਨ ਆ ਜਾਂਦਾ ਹੈ। ਸੋ ਤੀਜੀ ਗੱਲ ਜਿਹੜੀ ਇਸ ਹਵਾਲੇ 'ਚ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਵਾਂ, ਉਹ ਵੇ ਬਦਰੂ ਗ੍ਰਿਫਤਾਰ ਆਦਮੀ ਦੀ ਬਿਹਤਰੀਨ ਹਾਲਤ। ਹੁਣ ਜੇ ਉਸ ਬਦਰੂ ਗ੍ਰਿਫਤਾਰ ਆਦਮੀ ਦੀ ਅਤੇ ਉਸ ਇਲਾਕੇ ਦੇ ਦੂਜੇ ਲੋਕਾਂ ਦੀ ਹਾਲਤ 'ਤੇ ਗੌਰ ਕਰੀਏ ਅਤੇ ਬਾਕੀ ਲੋਕਾਂ ਦੀ ਇਹ ਹਾਲਤ ਸੀ ਕਿ ਉਹ ਪਹਿਲਾਂ ਵਾਂਗੂ ਆਮ ਦੁਨੀਆਦਾਰ ਜ਼ਿੰਦਗੀ ਗੁਜ਼ਾਰ ਰਹੇ ਸਨ। ਜ਼ਿੰਦਗੀ ਦਾ ਸਰਚਸ਼ਮਾ ਯਸੂ ਅਲਮਸੀਹ ਆਪ ਤੋਰ ਕੇ ਉਹਨਾਂ ਕੋਲ ਆਇਆ ਸੀ, ਪਰ ਉਹ ਅਲਮਸੀਹ ਨੂੰ ਰੱਦ ਕਰਦੇ ਅਤੇ ਆਖਦੇ ਨੇ ਕਿ ਸਾਡੇ ਕੋਲੋਂ ਚਲਾ ਜਾ। ਉਹਨਾਂ ਨੇ 2000 ਸੂਰਾਂ ਦੇ ਨੁਕਸਾਨ ਉੱਤੇ ਦਿਲ ਲਾਇਆ, ਪਰ ਉਸ ਵੱਡੇ ਕੰਮ ਉੱਤੇ ਨਜ਼ਰ ਨਹੀਂ ਕੀਤੀ ਜਿਹੜਾ ਉਸ ਬਦਰੂ ਗ੍ਰਿਫਤਾਰ ਆਦਮੀ ਦੀ ਜ਼ਿੰਦਗੀ ਵਿੱਚ ਹੋਇਆ ਸੀ। ਉਹਨਾਂ ਦੁਨੀਆਂ ਦੀਆਂ ਚੀਜ਼ਾਂ ਉੱਤੇ ਦਿਲ ਲਾਇਆ, ਪਰ ਖੁਦਾਵੰਦ ਦੀ ਕੁਦਰਤ ਅਤੇ ਰਹਿਮ ਉੱਤੇ ਨਜ਼ਰ ਨਹੀਂ ਕੀਤੀ। ਜ਼ਿੰਦਗੀ ਦਾ ਦਰਿਆ ਵਗਦੇ ਵਗਦੇ ਉਹਨਾਂ ਦੇ ਇਲਾਕੇ ਵਿੱਚ ਆ ਗਿਆ, ਪਰ ਉਹਨਾਂ ਨੇ ਆਪਣੀ ਜਿਸਮਾਨੀ ਖਾਹਿਸ਼ਾਂ ਦਾ ਬੰਦ ਲਾ ਕੇ ਉਹਨੂੰ ਰੋਕ ਦਿੱਤਾ। ਅਤੇ ਫਿਰ ਸਾਡੇ ਸਾਹਮਣੇ ਗ੍ਰਾਸੀਨੀ ਲੋਕ ਰੂਹਾਨੀ ਮੁਰਦਗੀ ਦੀ ਵਾਜ਼ਿਆ ਮਿਸਾਲ ਨੇ। ਉਹਨਾਂ ਨੂੰ ਆਪਣੀ ਰੂਹ ਅਤੇ ਹਮੇਸ਼ਾ ਦੀ ਜ਼ਿੰਦਗੀ ਦਾ ਕੋਈ ਅਹਿਸਾਸ ਨਹੀਂ ਸੀ। ਉਹ ਬੜੀ ਨਫ਼ਰਤ ਅਤੇ ਹਕਾਰਤ ਨਾਲ ਖੁਦਾਵੰਦ ਯਸੂ ਨੂੰ ਆਖਦੇ ਨੇ ਕਿ ਸਾਡੇ ਕੋਲੋਂ ਚਲਾ ਜਾ। ਪਰ ਦੂਜੇ ਪਾਸੇ ਜੇ ਹੁਣ ਬਦਰੂ ਗ੍ਰਿਫਤਾਰ ਆਦਮੀ ਦੀ ਹਾਲਤ ਨੂੰ ਵੇਖੀਏ ਅਤੇ ਉਹ ਸ਼ਿਫਾ ਅਤੇ ਰਿਹਾਈ ਪਾ ਕੇ ਆਪਣੇ ਨਜਾਤ ਦਹਿੰਦਾ ਨੂੰ ਭੁੱਲ ਨਹੀਂ ਜਾਂਦਾ। ਉਹ ਪਤਾ ਨਹੀਂ ਕਦੋਂ ਦਾ ਆਪਣੇ ਖਾਨਦਾਨ ਅਤੇ ਅਜ਼ੀਜ਼ਾਂ ਤੋਂ ਵੱਖ ਸੀ। ਇਨਸਾਨੀ ਫਿਤਰਤ ਦੇ ਮੁਤਾਬਕ ਸ਼ਿਫਾ ਪਾਉਂਦੇ ਹੀ ਉਹਨੂੰ ਆਪਣੇ ਬੀਵੀ ਬੱਚਿਆਂ ਵਾਲਦੈਨ ਅਤੇ ਭੈਣ ਭਰਾਵਾਂ ਵੱਲ ਦੌੜਨਾ ਚਾਹੀਦਾ ਸੀ, ਪਰ ਉਹ ਖੁਦ ਨੂੰ ਅਲਮਸੀਹ ਦੇ ਤਾਬਿਆ ਕਰਦਾ ਹੈ ਅਤੇ ਅਲਮਸੀਹ ਦੀ ਮਿੰਨਤ ਕਰਦਾ ਹੈ ਕਿ ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਵਾਂ, ਕਿਉਂਕਿ ਉਹ ਸਿਰਫ ਜਿਸਮਾਨੀ ਤੌਰ 'ਤੇ ਹੀ ਨਹੀਂ ਬਲਕਿ ਰੂਹਾਨੀ ਤੌਰ 'ਤੇ ਵੀ ਬਦਲ ਗਿਆ ਸੀ। ਖੁਦਾਵੰਦ ਨੇ ਨਾ ਸਿਰਫ ਉਹਦੇ ਲਈ ਵੱਡੇ ਕੰਮ ਕੀਤੇ ਸਨ ਬਲਕਿ ਉਹਦੇ ਉੱਤੇ ਰਹਿਮ ਕੀਤਾ ਅਤੇ ਉਹਨੂੰ ਉਹਦੇ ਗੁਨਾਹਾਂ ਤੋਂ ਵੀ ਰਿਹਾਈ ਬਖਸ਼ੀ ਸੀ। ਅਲਮਸੀਹ ਉਹਨੂੰ ਆਪਣਾ ਸ਼ਾਗਿਰਦ ਅਤੇ ਗਵਾਹ ਬਣਾ ਕੇ ਉਸ ਇਲਾਕੇ ਵਿੱਚ ਰਹਿਣ ਦਾ ਹੁਕਮ ਦਿੰਦੇ ਨੇ। ਉਹ ਅਲਮਸੀਹ ਦੇ ਕੰਮਾਂ ਦੀ ਗਵਾਹੀ ਅਤੇ ਅੰਜੀਲ ਦੀ ਮਨਾਦੀ ਕਰਨ ਵਾਲਾ ਬਣ ਜਾਂਦਾ ਹੈ। ਇਸ ਤਰ੍ਹਾਂ ਉਹ ਬਦਰੂ ਗ੍ਰਿਫਤਾਰ ਬੜੀ ਬੁਰੀ ਅਤੇ ਪਸਤ ਹਾਲਤ ਵਿੱਚੋਂ ਨਿਕਲ ਕੇ ਉਸ ਇਲਾਕੇ ਦੇ ਸਾਰੇ ਲੋਕਾਂ ਨਾਲੋਂ ਉੱਚਾ ਮੁਕਾਮ ਹਾਸਲ ਕਰਦਾ ਹੈ। ਹੁਣ ਉਹ ਆਪਣੇ ਇਲਾਕੇ ਦੇ ਲੋਕਾਂ ਲਈ ਬਰਕਤ, ਖੁਸ਼ੀ ਅਤੇ ਜ਼ਿੰਦਗੀ ਦਾ ਸਬੱਬ ਬਣ ਰਿਹਾ ਸੀ। ਹੁਣ ਉਹ ਉਸ ਇਲਾਕੇ ਦਾ ਬਿਹਤਰੀਨ ਆਦਮੀ ਬਣ ਗਿਆ ਸੀ। ਸੋ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਅਲਮਸੀਹ ਆਪਣੀ ਕੁਦਰਤ ਅਤੇ ਰਹਿਮ ਨਾਲ ਬਦਤਰੀਨ ਨੂੰ ਬਿਹਤਰੀਨ ਬਣਾ ਦਿੰਦੇ ਨੇ। ਸੋ ਭਾਈਓ, ਇਹਨਾਂ ਗੱਲਾਂ ਤੋਂ ਅਸੀਂ ਸਿੱਖਦੇ ਹਾਂ ਕਿ ਇਨਸਾਨ ਦੀ ਨਜ਼ਰ ਵਿੱਚ ਐਸੇ ਹਾਲਾਤ ਹੋ ਸਕਦੇ ਨੇ ਜਿਨ੍ਹਾਂ ਤੋਂ ਰਿਹਾਈ ਪਾਉਣਾ ਮੁਸ਼ਕਲ ਜਾਂ ਨਾਮੁਮਕਿਨ ਹੋਵੇ, ਪਰ ਕਿਤਾਬੇ ਮੁਕੱਦਸ ਬਾਈਬਲ ਵਿੱਚ ਦਰਜ ਇਸ ਵਾਕਿਆ ਦੇ ਵਸੀਲੇ ਖੁਦਾਵੰਦ ਸਾਡੇ ਉੱਤੇ ਜ਼ਾਹਰ ਕਰਦੇ ਨੇ ਕਿ ਐਸੇ ਕੋਈ ਹਾਲਾਤ, ਐਸੀ ਕੋਈ ਮੁਸ਼ਕਲ, ਐਸੀ ਕੋਈ ਮੁਸੀਬਤ ਨਹੀਂ ਜਿਹਦੇ ਤੋਂ ਸਾਡੇ ਖੁਦਾਵੰਦ ਸਾਨੂੰ ਰਿਹਾਈ ਨਾ ਦੇ ਸਕਣ। ਸਾਡੇ ਖੁਦਾਵੰਦ ਬਦਤਰੀਨ ਤੋਂ ਬਿਹਤਰੀਨ ਬਣਾਉਣ ਦੀ ਕੁਦਰਤ ਰੱਖਦੇ ਨੇ। ਉਹ ਬਦਤਰੀਨ ਹਾਲਾਤ ਨੂੰ ਬਿਹਤਰੀਨ ਹਾਲਾਤ ਬਣਾਉਣ ਦੀ ਕੁਦਰਤ ਰੱਖਦੇ ਨੇ। ਕਿਤਾਬੇ ਮੁਕੱਦਸ ਬਾਈਬਲ ਵਿੱਚ ਲਿਖਿਆ ਹੈ ਕਿ ਜੋ ਇਨਸਾਨ ਕੋਲੋਂ ਨਹੀਂ ਹੋ ਸਕਦਾ ਉਹ ਖੁਦਾ ਕੋਲੋਂ ਹੋ ਸਕਦਾ ਹੈ।
ਭਾਈ ਅਕਮਲ, ਗੱਲ ਤਾਂ ਬੜੀ ਤਸੱਲੀ ਦੀ ਹੈ, ਪਰ ਮੈਂ ਸਮਝਣਾ ਵਾਂ ਕਿ ਮੇਰੀਆਂ ਮੁਸੀਬਤਾਂ ਦਾ ਵੱਡਾ ਸਬਬ ਮੇਰੇ ਗੁਨਾਹ ਨੇ।
ਅਤੇ ਭਾਈ, ਜੇ ਤੁਸੀਂ ਆਪਣੇ ਗੁਨਾਹਾਂ ਦਾ ਅਹਿਸਾਸ ਰੱਖਦੇ ਹੋ ਤਾਂ ਇਹ ਤਾਂ ਬੜੀ ਚੰਗੀ ਗੱਲ ਹੈ। ਅਸਾਂ ਇਸ ਵਾਕਿਆ ਵਿੱਚ ਵੇਖਿਆ ਕਿ ਖੁਦਾ ਨੇ ਨਾ ਸਿਰਫ ਬਦਰੂ ਗ੍ਰਿਫਤਾਰ ਆਦਮੀ ਦੀ ਜਿਸਮਾਨੀ ਮੁਸੀਬਤ ਤੋਂ ਉਹਨੂੰ ਛੁਡਾਇਆ ਬਲਕਿ ਉਹਨੂੰ ਉਹਦੇ ਗੁਨਾਹਾਂ ਤੋਂ ਵੀ ਰਿਹਾਈ ਦਿੱਤੀ। ਜਿਸ ਤਰ੍ਹਾਂ ਇਸ ਬਦਰੂ ਗ੍ਰਿਫਤਾਰ ਆਦਮੀ ਲਈ ਖੁਦਾਵੰਦ ਯਸੂ ਅਲਮਸੀਹ ਮਨਸੂਬਾ ਕਰਕੇ ਝੀਲ ਪਾਰ ਆਏ, ਇਸੇ ਤਰ੍ਹਾਂ ਉਹਨਾਂ ਇਨਸਾਨ ਦੀ ਨਿਜਾਤ ਦਾ ਮਨਸੂਬਾ ਬਣਾਇਆ ਅਤੇ ਉਹਨੂੰ ਪੂਰਾ ਕਰਨ ਲਈ ਇਸ ਦੁਨੀਆਂ ਉੱਤੇ ਆਏ। ਖੁਦਾਵੰਦ ਯਸੂ ਨੇ ਗੁਨਾਹਗਾਰਾਂ ਦਾ ਇਵਜ਼ੀ ਬਣ ਕੇ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਅਤੇ ਖੁਦਾ ਦਾ ਸਾਰਾ ਗਜ਼ਬ ਜਿਹੜਾ ਗੁਨਾਹਗਾਰਾਂ 'ਤੇ ਆਉਣ ਵਾਲਾ ਸੀ ਆਪਣੇ ਉੱਤੇ ਲੈ ਲਿਆ। ਹੁਣ ਜਿਹੜਾ ਗੁਨਾਹਗਾਰ ਖੁਦਾਵੰਦ ਯਸੂ ਅਲਮਸੀਹ ਦੇ ਸਲੀਬੀ ਕਫਾਰੇ 'ਤੇ ਈਮਾਨ ਲਿਆਉਂਦਾ ਹੈ ਉਹ ਆਪਣੇ ਗੁਨਾਹਾਂ ਦੀ ਮੁਕੰਮਲ ਮੁਆਫ਼ੀ ਹਾਸਲ ਕਰਦਾ ਹੈ। ਅਸਾਂ ਵੇਖਿਆ ਹੈ ਕਿ ਖੁਦਾਵੰਦ ਯਸੂ ਨੇ ਬਦਰੂ ਗ੍ਰਿਫਤਾਰ ਆਦਮੀ ਉੱਤੇ ਰਹਿਮ ਕੀਤਾ, ਯਾਨੀ ਉਹਦੇ ਗੁਨਾਹ ਮੁਆਫ਼ ਕੀਤੇ ਅਤੇ ਉਹਨੂੰ ਆਪਣਾ ਸ਼ਾਗਿਰਦ ਬਣਾ ਲਿਆ। ਸੱਚੀ ਗੱਲ ਇਹ ਵੇ ਭਾਈ ਨਵੀਦ ਕਿ ਇਸ ਦੁਨੀਆਂ ਵਿੱਚ ਐਸਾ ਕੋਈ ਆਦਮੀ ਨਹੀਂ ਜਿਹਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਹੋਵੇ, ਪਰ ਸਾਡੀ ਹਰ ਮੁਸ਼ਕਲ ਅਤੇ ਸਾਡੀ ਇਹ ਜ਼ਿੰਦਗੀ ਥੋੜ੍ਹੇ ਦਿਨਾਂ ਦੀ ਹੈ ਅਤੇ ਇੱਕ ਦਿਨ ਖਤਮ ਹੋ ਜਾਣੀ ਹੈ। ਸਾਡੀ ਪਹਿਲੀ ਜ਼ਰੂਰਤ ਇਹ ਵੇ ਕਿ ਅਸੀਂ ਆਪਣੇ ਗੁਨਾਹਾਂ ਦੀ ਮੁਆਫ਼ੀ ਹਾਸਲ ਕਰੀਏ ਤਾਂ ਕਿ ਦੋਜ਼ਖ ਦੀ ਅਬਦੀ ਸਜ਼ਾ ਤੋਂ ਬਚ ਕੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰੀਏ।
ਭਾਈ ਜੀ, ਤੁਹਾਡੀਆਂ ਗੱਲਾਂ ਨਾਲ ਮੈਨੂੰ ਵੀ ਬੜਾ ਹੌਸਲਾ ਮਿਲਿਆ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਭਾਈ ਜ਼ਿਸ਼ਾਨ, ਮੇਰਾ ਨਹੀਂ, ਖੁਦਾ ਦਾ ਸ਼ੁਕਰ ਅਦਾ ਕਰੋ ਜਿਹੜਾ ਆਪਣੇ ਕਲਾਮ ਦੇ ਵਸੀਲੇ ਆਪਣੇ ਲੋਕਾਂ ਨੂੰ ਤਸੱਲੀ ਦਿੰਦਾ ਅਤੇ ਉਹਨਾਂ ਦੀ ਰਾਹਨਮਾਈ ਕਰਦਾ ਹੈ। ਅਤੇ ਭਾਈ ਨਵੀਦ, ਤੁਸੀਂ ਵੀ ਮੁਸਲਸਲ ਖੁਦਾ ਕੋਲੋਂ ਦੁਆ ਕਰੋ ਅਤੇ ਅਸੀਂ ਵੀ ਕਰਾਂਗੇ, ਨਾਲੇ ਮੈਂ ਚੌਧਰੀ ਨਾਲ ਤੁਹਾਡੇ ਮਸਲੇ ਬਾਰੇ ਗੱਲ ਵੀ ਕਰਾਂਗਾ ਅਤੇ ਮੈਨੂੰ ਉਮੀਦ ਹੈ ਕਿ ਖੁਦਾ ਸਾਡੀਆਂ ਦੁਆਵਾਂ ਦਾ ਜਵਾਬ ਦੇਵੇਗਾ ਅਤੇ ਇਸ ਮਸਲੇ ਦਾ ਬਿਹਤਰ ਹੱਲ ਕੱਢੇਗਾ।
ਸ਼ੁਕਰੀਆ ਭਾਈ ਅਕਮਲ, ਤੁਸੀਂ ਨਾ ਸਿਰਫ ਖੁਦਾ ਦੇ ਕਲਾਮ ਦੇ ਵਸੀਲੇ ਮੇਰੀ ਇਸ ਦੁਨਿਆਵੀ ਮੁਸੀਬਤ ਵਿੱਚ ਮੈਨੂੰ ਤਸੱਲੀ ਅਤੇ ਹੌਸਲਾ ਦਿੱਤਾ ਬਲਕਿ ਮੈਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਰਾਹ ਵੀ ਵਹਾਈ।
ਸਾਥੀਓ, ਅੱਜ ਦੀ ਗੱਲਬਾਤ ਤਾਂ ਬਹੁਤ ਹੀ ਜ਼ਬਰਦਸਤ ਸੀ। ਬਦਰੂ ਗ੍ਰਿਫਤਾਰ ਸ਼ਖਸ ਦਾ ਹਾਲ ਸੁਣ ਕੇ ਇਹ ਵਾਜ਼ੇ ਹੁੰਦਾ ਹੈ ਕਿ ਖੁਦਾ ਇਨਸਾਨ ਦੇ ਬਦਤਰੀਨ ਹਾਲਾਤ ਨੂੰ ਬਿਹਤਰੀਨ ਹਾਲਾਤ ਵਿੱਚ ਬਦਲਣ ਦਾ ਮੁਕੰਮਲ ਇਖਤਿਆਰ ਅਤੇ ਕੁਦਰਤ ਰੱਖਦਾ ਹੈ। ਅਜ਼ੀਜ਼ੋ, ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਸੱਚੀਆਂ ਗੱਲਾਂ ਦਾ ਵੇਲਾ ਮੁੱਕਦਾ ਹੈ। ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਪ੍ਰੋਗਰਾਮ ਦੇ ਬਾਰੇ ਆਪਣੀ ਰਾਏ ਦਾ ਇਜ਼ਹਾਰ ਤੁਸੀਂ ਇਸੇ ਵੈਬਸਾਈਟ ਦੀ ਗੈਸਟ ਬੁੱਕ ਵਿੱਚ ਜਾ ਕੇ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਚਾਹੋ ਤਾਂ ਸਾਡੇ ਨਾਲ ਫੋਨ ਕਾਲ ਜਾਂ ਈਮੇਲ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈ 0334-5358-141, ਯਾਨੀ 0334-5358-141। ਅਤੇ ਸਾਡੀ ਈਮੇਲ ਆਈ ਡੀ ਹੈ gbcpark@outlook.com। ਇਹਦੇ ਸਪੈਲਿੰਗ ਨੇ gbcpak@outlook.com। ਦੋਸਤੋ, ਸਾਡੇ ਨਾਲ ਰਾਬਤਾ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਸਾਡਾ ਇਹ ਪ੍ਰੋਗਰਾਮ ਤੁਹਾਡੀ ਜ਼ਿੰਦਗੀਆਂ 'ਚ ਕੀ ਬਿਹਤਰੀ ਲਿਆ ਰਿਹਾ ਹੈ। ਉਮੀਦ ਹੈ ਕਿ ਤੁਸੀਂ ਜ਼ਰੂਰ ਸਾਡੀ ਹੌਸਲਾ ਅਫਜ਼ਾਈ ਕਰੋਗੇ। ਇਹਦੇ ਨਾਲ ਹੀ ਆਪਣੀ ਮੇਜ਼ਬਾਨ ਨਸਰੀਨ ਅਨਵਰ ਨੂੰ ਇਜਾਜ਼ਤ ਦਿਓ। ਖੁਦਾਵੰਦ ਨੇ ਚਾਹਿਆ ਤਾਂ ਇੱਕ ਵਾਰੀ ਫਿਰ ਇੱਕ ਖੂਬਸੂਰਤ ਅਤੇ ਬਾਬਰਕਤ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ। ਉਸ ਵੇਲੇ ਤੱਕ ਖੁਦਾ ਹਾਫਿਜ਼।